ਹੁਣ ਤੱਕ ਤੁਸੀਂ ਗੁਰਬਾਣੀ ਦੇ ਕੀਰਤਨ ਦਾ ਵਿਚਾਰਾਂ ਦਾ ਲਾਭ ਬਤਾਇਆ ਹੈ, ਸਮੇਂ ਨੂੰ ਪਤਲਾ ਕੀਤਾ ਹੈ, ਬਾਕੀ ਥੋੜ੍ਹਾ ਜਿਹਾ ਵਕਤ ਹੋ ਰਹਿੰਦਾ ਹੈ, ਘੰਟਾ ਤਕਰੀਬਨ, ਉਸਨੂੰ ਵੀ ਸਫਲਾ ਕਰੋ, ਰਿਸ਼ਤੇ ਵਾਸਤੇ ਇਹ ਜ਼ਰੂਰੀ ਹੈ। ਸ਼ਰਧਾ ਨਿਰਮਾਣਤਾ ਚਿੱਤ ਦੀ ਇਕਾਗਰਤਾ, ਸਤਸੰਗੀ ਪੁਰਸ਼ ਵਾਸਤੇ ਤਿੰਨ ਸੁਨਹਿਰੀ ਅਸੂਲ ਦੱਸੇ, ਜਿਹੜਾ ਕੰਮ ਕਿਸੇ ਨੇ ਕਰਨਾ ਹੋਵੇ ਉਸ ਕੰਮ ਕਰਨ ਦੇ ਕੋਈ ਅਸੂਲ ਵੀ ਹੁੰਦੇ ਹਨ, ਢੰਗ ਵੀ ਹੁੰਦੇ ਹਨ, ਫਾਰਮੂਲੇ ਵੀ ਹੁੰਦੇ ਹਨ ਸਵਾਲਾਂ ਦੇ ਹੱਲ ਕਰਨ ਵਾਸਤੇ। ਇਸੇ ਤਰ੍ਹਾਂ ਸਤਸੰਗ ਕਰਨ ਵਾਸਤੇ ਜੇ ਕੋਈ ਜਾਵੇ ਉਸਦੇ ਵਾਸਤੇ ਸਤਸੰਗ ਕਰਨ ਦੇ ਢੰਗ ਵੀ ਹਨ। ਸ਼ਰਧਾ ਗੁਰੂ ਬਚਨਾਂ ਦੇ ਔਰ ਨਿਰਮਾਣਤਾ ਚਿੱਤ ਵਿੱਚ ਕਿਸੇ ਕਿਸਮ ਦਾ ਮਾਣਤਾ ਨਹੀਂ ਹੋਣਾ ਚਾਹੀਦਾ, ਔਰ ਚਿੱਤ ਦੀ ਇਕਾਗਰਤਾ, ਮਨ ਦਾ ਟਕਾ ਹਰੀ ਜਸ ਵਿੱਚ ਹੋਵੇ। ਬੱਚਿਆਂ ਨੂੰ ਚੁੱਪ ਰੱਖਣਾ, ਇਹ ਮਾਈਆਂ ਦਾ ਜਾਂ ਬੱਚਿਆਂ ਵਾਲਿਆਂ ਦਾ ਆਪਣਾ ਫਰਜ਼ ਹੁੰਦਾ। ਬਹੁਤ ਸਾਰੇ ਪ੍ਰੇਮੀ ਹੋਣਗੇ ਜਿਨ੍ਹਾਂ ਨੇ ਇੰਡੀਆ ਵਿੱਚ ਜਾਂ ਪੰਜਾਬ ਦੇ ਸ਼ਹਿਰਾਂ ਜਾਂ ਪਿੰਡਾਂ ਵਿੱਚ ਦੀਵਾਨ ਸੁਣੇ ਹੋਣਗੇ। ਲੱਖਾਂ ਲੱਖਾਂ ਦਾ ਇਕੱਠ ਹੁੰਦਾ, ਕਿਸੇ ਦਾ ਸਾਹ ਵੀ ਇੱਕ ਦੂਜੇ ਨੂੰ ਨਹੀਂ ਸੁਣਦਾ। ਇਤਨਾ ਇੰਤਜ਼ਾਮ ਹੁੰਦਾ, ਜਿੰਨੇ ਵੀ ਤੁਸੀਂ ਬੈਠੋ ਇੰਨੇ ਤਾਂ ਉੱਥੇ ਇੰਤਜ਼ਾਮ ਕਰਨ ਵਾਲੇ ਹੁੰਦੇ, ਪਰ ਅਫਸੋਸ ਹੈ ਇੱਥੇ ਇੰਨਾ ਰੌਲਾ ਪੈਂਦਾ, ਨਿਆਣੇ ਇੰਨੇ ਚੀਕਾਂ ਮਾਰਦੇ ਹਨ, ਤੁਹਾਨੂੰ ਕੱਖ ਨਹੀਂ ਪੱਲੇ ਪੈਣ ਦਿੰਦੇ। ਹੁਣ ਐਡੀ ਦੂਰੋਂ ਚੱਲ ਕੇ ਆਏ ਹੋ, ਨੋਟਾਂ ਦੇ ਤੇਲ ਫੂਕੇ ਹਨ, ਕੰਮ ਕਾਰ ਛੱਡੇ ਹਨ, ਜੇ ਇਹ ਨਵੀਆਂ ਝਗੜੀਆਂ ਪੈਂਦੀਆਂ ਰਹੀਆਂ ਬੱਚਿਆਂ ਦੀਆਂ, ਤੁਹਾਡੇ ਪੱਲੇ ਕੀ ਪਊਗਾ? ਆਉਣ ਦਾ ਫਾਇਦਾ ਕੀ ਹੋਇਆ? ਉਹਦਾ ਦੋਸ਼ ਕਿਹਨੂੰ ਲੱਗੂ? ਪਾਪ ਕਿਹਨੂੰ ਚੜ੍ਹੇਗਾ? ਇਹ ਆਪਣੇ ਆਪ ਹੀ ਸਮਝੋ। ਇਸ ਕਰਕੇ ਥੋੜ੍ਹਾ ਜਿਹਾ ਸਮਾਂ ਹੈ, ਇਸਨੂੰ ਸਫਲਾ ਕਰਨ ਦੀ ਖੇਚਲ ਕਰੋ। ਪਹਿਲੇ ਦਾਸ ਬੋਲਿਆ ਗਿਆ ਸ਼ਬਦ ਵਿੱਚ, ਫਿਰ ਸਾਰੇ ਭਾਈ ਬੋਲੋ, ਤੀਸਰੇ ਪਾਸੇ ਸਭ ਬੀਬੀਆਂ ਬੋਲਿਆ ਕਰੋ। ਤੂੰ ਮੇਰੇ ਪ੍ਰਾਣੀ ਅਧਾਰੇ ਪਰਮ ਜੀ, ਤੂੰ ਮੇਰੇ ਪ੍ਰਾਣੀ ਅਧਾਰੇ, ਤੂੰ ਮੇਰੇ ਪ੍ਰਾਣੀ ਅਧਾਰੇ, ਤੂੰ ਮੇਰੇ ਪ੍ਰਾਣੀ ਅਧਾਰੇ,
ਸਾਰੇ
ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰੇ ਨਮਸਕਾਰ ਡੰਡੌਤ ਵੰਦਨਾ ਅਨਕ ਵਾਰ ਜਾਉ ਵਾਰੇ ਉਠਤ ਬੈਠਤ ਸੋਤ ਜਾਗਤ ਏ ਮਨ ਤੁਜੇ ਚਿਤਾਰੇ ਤੂੰ ਮੇਰੇ ਪ੍ਰਾਣੀ ਅਧਾਰੇ ਪ੍ਰਭ ਜੀ ਤੂੰ ਮੇਰੇ ਪ੍ਰਾਣੀ ਅਧਾਰੇ ਮੇਰੇ ਪ੍ਰਾਣੀ ਅਧਾਰੇ ਮੇਰੇ ਪ੍ਰਾਣੀ ਅਧਾਰੇ ਨੂੰ ਬਾਹਰੋਂ ਰੋਕੋ, ਅੰਤਰਮੁਖ ਕਰੋ, ਦਾ ਧਿਆਨ ਗੁਰੂ ਸ਼ਬਦ ਅਤੇ ਗੁਰੂ ਬਾਬਾ ਜੀ ਦੀ ਸਿੱਖਿਆ ਵੱਲ ਲਿਆ। ਮਨੁੱਖਾਂ ਦੇ ਦਰਅਸਲ ਵਾਹਿਗੁਰੂ ਦੇ ਭਜਨ ਵਾਸਤੇ ਮਿਲੀ ਹੈ। ਅਗਰ ਐਸਾ ਨਾ ਕੀਤਾ ਜਾਏ ਤਾਂ ਗੁਰਬਾਣੀ ਕੀ ਦੱਸਦੀ ਹੈ, ਗੁਰੂ ਕੀ ਦੱਸਦਾ ਹੈ? ਬਾਣੀ ਗੁਰੂ ਰੂਪ ਹੈ। ਕਿਸੇ ਦੇ ਖਿਆਲਾਤ, ਕਿਸੇ ਦੇ ਅਨੁਭਵ, ਕਿਸੇ ਦੇ ਜ਼ਾਤੀ ਤਜਰਬੇ ਉਸਦਾ ਆਪਣਾ ਸਰੂਪ ਹੀ ਹੋਇਆ ਕਰਦੇ ਹਨ। ਗੁਰਬਾਣੀ ਗੁਰੂ ਸਾਹਿਬਾਨ ਦੇ ਆਪਣੇ ਰੂਹਾਨੀ ਜ਼ਾਤੀ ਤਜਰਬੇ ਹਨ, ਉਹਨਾਂ ਦਾ ਰੂਪ ਹਨ। ਇਸ ਕਰਕੇ ਗੁਰਬਾਣੀ ਗੁਰੂ ਰੂਪ ਹੈ। ਗੁਰਬਾਣੀ ਦੱਸਦੀ ਹੈ ਗੁਰੂ ਕੀ ਕਹਿੰਦਾ ਹੈ। ਜਿਹੜੇ ਵਹਿਦ ਦਾ ਭਜਨ ਨਹੀਂ ਕਰਦੇ, ਆਪਣੇ ਆਏ ਸਿਸ਼ਟ ਮੈਂ ਬਿਨ ਬੂਝੇ ਪਸ਼ੂ ਢੋ, ਨਾਨਕ ਤਨ ਧਾਰ ਕੇ ਤਾਂ ਦੁਨੀਆਂ ਵਿੱਚ ਆ ਗਏ, ਪਰ ਬਿਨਾਂ ਵਾਹਿਗੁਰੂ ਦੀ ਭਗਤੀ ਦੇ ਕਹਿੰਦੇ ਹੈਵਾਨ ਹੀ ਨਹੀਂ, ਮਰੇ ਹੋਏ ਪਸ਼ੂ ਨਹੀਂ, ਕਹਿੰਦੇ ਪਸ਼ੂ ਹੀ ਨਹੀਂ ਬਲਕਿ ਮਰੇ ਹੋਏ ਪਸ਼ੂ। ਜਾਂ ਢੋਰ ਉਹਨਾਂ ਨੂੰ ਵੀ ਕਹਿ ਦਿੰਦੇ ਹਨ। ਲੋਕ ਰਾਤ ਨੂੰ ਨੀਰਾ ਚਾਰਾ ਗਾਈਆਂ ਮੱਝਾਂ ਬੈਲਾਂ ਨੂੰ ਪਾਉਂਦੇ ਨੇ, ਜਿਹੜਾ ਬਚ ਰਹਿੰਦਾ ਉਹਨਾਂ ਨੂੰ ਲੂਣੀਆਂ ਤੇ ਸੁੱਟ ਦਿੰਦਾ। ਉਸਨੂੰ ਕੌਣ ਚਰਦੇ ਹਨ? ਉਸਨੂੰ ਖੋਤੇ ਚਰਦੇ ਹਨ। ਖੋਤਿਆਂ ਨੂੰ ਵੀ ਢੋਰ ਕਹਿ ਦਿੱਤਾ ਜਾਂਦਾ। ਇਸ ਕਰਕੇ ਭਜਨ ਤੋਂ ਬਿਨਾਂ ਸਾਨੂੰ ਇਹੋ ਜਿਹੇ ਦਰਜੇ ਗੁਰਬਾਣੀ ਦਿੰਦੀ ਹੈ। ਆਪ ਨੂੰ ਜਗ ਵਿੱਚ ਆ ਗਏ ਨੇ, ਜਗ ਵਿੱਚ ਆ ਗਏ ਨੇ, ਹਾਰ ਕੇ ਦੁਨੀਆਂ ਵਿੱਚ ਆ ਗਏ, ਬਿਨਾਂ ਵਾਹਿਗੁਰੂ ਦੀ ਬੰਦਗੀ ਦੇ ਹੈਵਾਨ ਹੀ ਨਹੀਂ ਬਲਕਿ ਮਰੇ ਹੋਏ ਹੈਵਾਨ ਹਨ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਹਿੰਦੂ ਧਰਮ ਦੇ ਰਕਸ਼ਕ ਫਰਮਾਉਂਦੇ ਹਨ, ਏਕ ਭਗਤ ਭਗਵਾਨ ਜੇ ਪ੍ਰਾਣੀ ਕੇ ਨਾ ਹੈ ਮਨ, ਜੈਸੇ ਸ਼ੂਕਰ ਸਮਾਨ, ਨਾਨਕ ਮਾਨੋ ਤਾਂ ਹੈ ਤਾਂ। ਵਾਹਿਗੁਰੂ ਦੀ ਭਗਤੀ ਇਸ ਪ੍ਰਾਣੀ ਦੇ ਮਨ ਵਿੱਚ ਨਹੀਂ, ਉਹ ਕੀ ਹੈ, ਕਿਹੋ ਜਿਹਾ ਹੈ? ਗੁਰੂ ਜੀ ਕਹਿੰਦੇ ਜੈਸੇ ਸ਼ੂਕਰ ਸਵਾਨ। ਸ਼ੂਕਰ ਨਾ ਸੂਅਰ ਦਾ ਹੈ, ਸਵਾਨ ਨਾ ਕੂਕਰ ਦਾ ਹੈ, ਕੂਕਰ ਨਾ ਕੁੱਤੇ ਨੂੰ ਕਹਿੰਦੇ। ਕਹਿੰਦੇ ਇਹੋ ਜਿਹੇ ਸਮਝ ਲਓ, ਉਹ ਵੀ ਗੰਦ ਬੰਦ ਖਾ ਕੇ ਆਪਣਾ ਪੇਟ ਭਰ ਲੈਂਦੇ ਹਨ। ਜੇ ਇਸਦੀ ਜ਼ਿੰਦਗੀ ਸਿਰਫ ਪੇਟ ਭਰਨ ਤੱਕ ਹੀ ਮਹਿਦੂਦ ਹੈ ਤਾਂ ਉਹਨਾਂ ਤੋਂ ਵੱਧ ਕੇ ਕੋਈ ਨੂੰ ਵੱਡਾ ਦਰਜਾ ਨਹੀਂ ਮਿਲ ਸਕਦਾ। ਇਸ ਕਰਕੇ ਯੂੰ ਗੁਰੂ ਜੀ ਕਹਿੰਦੇ ਹਨ, ਆਵਣ ਨੂੰ ਜਗ ਵਿੱਚ ਆ ਗਏ ਨੇ, ਆਵਣ ਨੂੰ ਜਗ ਵਿੱਚ ਆ ਗਏ ਨੇ, ਉਚਾਰਨ ਕਰਦੇ ਹਨ, ਮਰਦਾਨਾ ਰਬਾਬ ਵਜਾ ਰਿਹਾ, ਸ਼ਬਦ ਦੀ ਆਵਾਜ਼ ਦੂਰ ਤੱਕ ਜਾਂਦੀ ਹੈ। ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਜਾਂਦੀ ਹੈ, ਜਿਸ ਵਸਤੂ ਨੂੰ ਟੱਚ ਹੁੰਦਾ ਸ਼ਬਦ ਦਾ, ਉਸਨੂੰ ਸ਼ੁੱਧੀ ਅਤੇ ਪਵਿੱਤਰਤਾ ਹਾਸਲ ਹੁੰਦੀ ਹੈ, ਕਿਉਂਕਿ ਸ਼ੁੱਧ ਵਸਤੂ ਅਤੇ ਪਵਿੱਤਰ ਵਸਤੂ ਦੁਨੀਆਂ ਵਿੱਚ ਵਾਹਿਗੁਰੂ ਜਾਂ ਉਸਦਾ ਭਜਨ ਹੀ ਹੈ। ਇਸੀ ਤਰ੍ਹਾਂ ਜਿੱਥੇ ਜਿੱਥੇ ਜਿਸ ਵਸਤੂ ਨਾਲ ਸ਼ਬਦ ਦਾ ਟੱਚ ਹੋਇਆ, ਉਸਨੂੰ ਸ਼ੁੱਧੀ ਅਤੇ ਪਵਿੱਤਰਤਾ ਹਾਸਲ ਹੋਈ। ਮਰਦਾਨੇ ਨੇ ਰਬਾਬ ਰੱਖ ਦਿੱਤਾ, ਸਾਹਮਣੇ ਕੀ ਦੇਖਿਆ, ਇੱਕ ਮੁਰਦਾ ਪਿਆ ਹੋਇਆ। ਇਹ ਸਰੀਰ ਵਿੱਚੋਂ ਜਦੋਂ ਸੂਖਸ਼ਮ ਸਰੀਰ ਦੇ ਸਹਿਜ ਜੀਵ ਆਤਮਾ ਚਲਿਆ ਜਾਂਦਾ ਹੈ, ਇਹਨੂੰ ਮੁਰਦਾ ਕਹਿ ਕੇ ਪੁਕਾਰਦੇ। ਮੁਰਦਾ ਜਾਣ ਕੇ ਆਪਣੇ ਆਪਣੇ ਮੁਲਕਾਂ ਜਾਂ ਮਜ਼ਦੂ ਮਿਲਤ ਦੇ ਰਸਮੋ ਰਿਵਾਜ ਦੇ ਅਨੁਸਾਰ ਕੋਈ ਇਸਨੂੰ ਦਫਨਾਉਂਦਾ ਹੈ, ਕੋਈ ਇਸਦਾ ਸੰਸਕਾਰ ਕਰਦਾ ਹੈ, ਕੋਈ ਇਸਨੂੰ ਜਲ ਆਦਿ ਪ੍ਰਵਾਹ ਕਰ ਦਿੰਦਾ ਹੈ। ਕਿਉਂਕਿ ਅਗਰ ਐਸਾ ਨਾ ਕੀਤਾ ਜਾਵੇ, ਇਹਦੇ ਵਿੱਚ ਕੀੜੇ ਚੱਲ ਜਾਣ, ਬਦੋ ਫੈਲ ਜਾਂਦੀ, ਇਹਦੀ ਬੁਰੀ ਹਾਲਤ ਹੁੰਦੀ ਹੈ। ਇਸ ਕਰਕੇ ਹੀ ਇਉਂ ਇੱਕ ਮੁਰਦਾ ਪਿਆ ਹੋਇਆ ਹੈ। ਸੋ ਮੁਰਦੇ ਵੱਲ ਇੱਕ ਤਾਮਸੀ ਜੋਨੀ ਦਾ ਜਾਨਵਰ ਬਘਿਆੜ, ਜਿਸਦੀ ਕੁਦਰਤ ਨੇ ਖੁਰਾਕ ਹੀ ਮਾਸ ਬਣਾਇਆ, ਉਹ ਆ ਰਿਹਾ, ਜਿਸਦਾ ਸਰੀਰ ਬੜਾ ਦੁਬਲਾ ਅਤੇ ਕ੍ਰਿਸ਼ ਹੈ। ਉਸਨੂੰ ਦੇਖ ਕੇ ਮਰਦਾਨੇ ਨੇ ਕੀ ਦੇਖਿਆ, ਉਹ ਬਘਿਆੜ ਉਸ ਮੁਰਦੇ ਦੇ ਚਾਰ ਫੇਰੇ ਫਿਰਦਾ, ਪਰ ਮੁਰਦੇ ਨੂੰ ਖਾਣਾ ਨਹੀਂ, ਖਾਧਾ ਨਹੀਂ, ਵਾਪਸ ਮੁੜ ਗਿਆ। ਪੰਜ ਸੱਤ ਕਦਮ ਵਾਪਸ ਜਾ ਕੇ ਫਿਰ ਮੁੜ ਆਇਆ, ਫਿਰ ਆ ਕੇ ਉਸ ਮੁਰਦੇ ਨੂੰ ਪੈਰਾਂ ਤੋਂ ਲਾ ਕੇ ਸਿਰ ਤੱਕ ਸੁੰਘਦਾ, ਇਕੱਲਾ ਇਕੱਲਾ ਅੰਗ ਸੁੰਘਿਆ, ਫਿਰ ਨਹੀਂ ਖਾਧਾ, ਫਿਰ ਮੁੜ ਗਿਆ। ਇਹ ਕੌਤਕ ਮਰਦਾਨਾ ਦੇਖ ਰਿਹਾ ਸੀ, ਗੁਰੂ ਬਾਬਾ ਜੀ ਦੀ ਉਸ ਤਰਫ ਪਿੱਠ ਸੀ। ਮਰਦਾਨਾ ਦੇਖ ਕੇ ਅਰਜ਼ ਕਰਦਾ, ਸੱਚੇ ਪਾਤਸ਼ਾਹ, ਆਪਦੇ ਪਿਛਲੇ ਪਾਸੇ ਇੱਕ ਦ੍ਰਿਸ਼ ਦੇਖਿਆ, ਜਿਹਨੂੰ ਦੇਖ ਕੇ ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ, ਕਿਰਪਾ ਕਰਕੇ ਉਹ ਦੂਰ ਕਰੋ। ਗੁਰੂ ਜੀ ਕਹਿੰਦੇ, ਮਰਦਾਨੇ ਆ, ਕੀ ਸ਼ੰਕਾ ਹੈ? ਸੋ ਕਹਿਣਗਾ, ਗਰੀਬ ਨਵਾਜ਼ ਇੱਕ ਮੁਰਦਾ ਪਿਆ ਹੋਇਆ ਹੈ, ਉਸ ਵੱਲ ਇੱਕ ਤਾਮਸੀ ਜੋਨੀ ਦਾ ਜਾਨਵਰ ਬਘਿਆੜ, جس دی خوراک ہی قدرت نے مانس بنایا، وہ آیا چار پھرے پھر کے مڑ گیا نہیں کھاتا، پھر پنج ست قدم واپس گیا، پھر مڑ کے آیا اس مردے نو پیراں تو لا کے سر تک کلے کلے انگ نو سنگیا، پھر نہیں کھادا، پھر مڑیا جا رہا ہے۔ حالانکہ اس بگیاڑ دا شریر بڑا دبلا، کرس لکا لگیا، پسلیاں نکلیاں، بھکا پرتیت ہوندا ہے۔ اس گل وچ کی بھید ہے؟ ایک گل سن کے گرو بابا جی جینا تو تین لوکاں چودہ پونوں دا کوئی برتانت بھی گجا چھپا نہیں سی، تو جمی ہاتھ تے اولا پیا ہوں ان سب کچھ دینا سی۔ وہ کہنے مردانے تیرے شنکے کا سمادھان بڑا آسانی نال کیتا جا سکتا ہے، پر بہتر ہے اس بگیاڑ نو بلاویں، وہ دی زبانی سنے بھی کیوں نہیں کھادا، پھر تینوں زیادہ لابھ ہو۔ مردانے نے اس بگیاڑ نو آواز دیتی، بگیاڑ گرو بابا جی دے حکم وچ مڑیا آیا، کیونکہ گرو نانک ارشاں کرشاں دا مالک، وہ حکم تو باہر پرکرتی جڑی دنیا دی ساری کھیل ہے کچھ بھی نہیں، سب حکم دے وچ ہے۔ سو اس کر کے جس دی بابتی دسیا ڈر پہ ترت آکاش نچھترا، سر اوپر امر کرارا، پون پانی بے سنتر ڈر پہ، ڈر پہ اندر بیچارا، ایک نربھو بات سنی، سو سکھیا سو سدا سہیلا، جو گرمل گائے گنی، دے تہاریا دیوا ڈر پہ، سد صادق ڈر مویا، لکھ چوراسی مرمر جنم، پھر پھر جو نی جویا، راجستام سات ڈر پہ، کیتے روپ اپایا، سلو پری کولان ڈر پہ، ات ڈر پہ ترمرایا، شگل سمگری ڈرے ویاپی، بن ڈر کرنے ہارا، کو نانک بھگتن کا سنگی، بخت سو ہے ڈرا۔ تو گرو نانک دے حکم دے وچ سب کچھ بگیاڑ مڑیا ہوندا، آ کے سر نوا کے بیٹھ جاندا ہے، پوچھیا مردانیا آ گیا، پوچھ لا جو کچھ پوچھنا ہے۔ مردانہ کہنا گا بھائی تیرا شریر بڑا دبلا، کرس لکا لگیا، پسلیاں نکلیاں، بھکھا پرتیت ہوندا ہے، او مردہ تیری خوراک سی، کیونکہ تو تامسی جونی دا جانور ہیں، قدرت نے تیری خوراک ہی مانس بنایا ہے، اس واسطے تسن کھدا کیوں نہیں، پہلے اس دے چار پھرے پھر کے مڑ گیا، دوبارہ سارے انگ سن کے مڑ گیا، پھر نہیں کھدا، اس گل وچ کی بھید ہے؟ ذرا کھول کے دس۔ یہ بچن سن کے وہ بگیاڑ پاویں جانور اپنی اپنی بولی وچ بولتے ہیں، سمجھتے ہیں ایک دوجے کی بولی، یہ قدرت والوں ایسا ہی نیم ہے، پر ایتھے لوڑ سی مردانے نو منکھی بولی وچ بول کے سمجھاؤن دی۔ تو ایتھے اس بگیاڑ نو گرو بابا جی دی کرپا کر کے منکھی بولی بولن وچ یوں طاقت آئی جویں اٹھویں گرو نانک نے پنجوکھرے صاحب دے وچ ایک گونگے نو گیان کرن دی طاقت بخشی سی۔ جڑا مورکھاں تو پنڈت بنا Thank you. ਨਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਕੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਇਉਂ ਅੱਠਵਾਂ ਗੁਰੂ ਨਾਨਕ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਨ੍ਹਾਂ ਦੀ ਉਮਰ ਸੱਤ ਅੱਠ ਸਾਲ ਦੇ ਦਰਮਿਆਨ ਹੈ ਆਪ ਜੀ ਕੀਰਤਪੁਰ ਸਾਹਿਬ ਤੋਂ ਸੰਗਤ ਨੂੰ ਦਰਸ਼ਨ ਦੀਦਾਰ ਦੇਣ ਵਾਸਤੇ ਦਿੱਲੀ ਨੂੰ ਚੱਲੇ ਹਨ ਉਹਨਾਂ ਸਮਿਆਂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਰਸਤੇ ਚੰਗੇ ਨਹੀਂ ਸਨ ਰੇਲਾਂ ਅਜੇ ਨਹੀਂ ਸਨ ਆਈਆਂ ਸੜਕਾਂ ਕੋਈ ਨਹੀਂ ਸਨ ਮੋਟਰਾਂ ਕੋਈ ਨਹੀਂ ਸਨ ਸਵਾਰੀਆਂ ਹੁੰਦੀਆਂ ਘੋੜੇ ਹਾਥੀ ਉੱਠ ਬੈਲ ਰੱਥ ਪਾਲਕੀਆਂ ਇਹੀਆਂ ਹੀ ਸਵਾਰੀਆਂ ਹੁੰਦੀਆਂ ਆਪ ਜੀ ਬਹੁਤ ਸਾਰੀ ਸੰਗਤ ਦੇ ਸਮੇਤ ਆਹਿਸਤਾ ਆਹਿਸਤਾ ਕੀਰਤਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਚਾਲੇ ਪਾ ਦਿੰਦੇ ਹਨ ਕੁਛ ਮੀਲ ਸਫ਼ਰ ਕਰਕੇ ਫਿਰ ਕਿਆਮ ਕਰ ਦਿੰਦੇ ਹਨ ਕਿਤੇ ਇੱਕ ਅੱਧਾ ਦਿਨ ਠਹਿਰਦੇ ਹਨ ਕਿਤੇ ਜ਼ਿਆਦਾ ਵੀ ਰਿਹਾਇਸ਼ ਕਰ ਦਿੰਦੇ ਹਨ ਪੰਜੋਖਰਾ ਨਾਮ ਕਰਕੇ ਇੱਕ ਬੜਾ ਭਾਰਾ ਕਸਬਾ ਹੈ ਅੰਬਾਲੇ ਸ਼ਹਿਰ ਤੋਂ ਚੜ੍ਹਦੀ ਵੱਲ ਨੂੰ 5 ਮੀਲ ਦੇ ਫਾਸਲੇ 'ਤੇ ਉੱਥੇ ਆਪ ਜੀ ਨੇ 3 ਦਿਨ ਕਿਆਮ ਰੱਖਿਆ ਉਹ ਕਿਉਂ ਪੱਛੋਂ ਵੱਲੋਂ ਆਪ ਦੇ ਦਰਸ਼ਨ ਵਾਸਤੇ ਸੰਗਤ ਬਹੁਤ ਆਈ ਕੀਰਤਪੁਰ ਪਹੁੰਚੀ ਪਤਾ ਲੱਗਿਆ ਹਜ਼ੂਰ ਦਿੱਲੀ ਨੂੰ ਚਾਲੇ ਪਾ ਗਿਆ ਆਪ ਜੀ ਨੇ ਇਹ ਜਾਣ ਕੇ ਵੀ ਦਿੱਲੀ ਜਾ ਕੇ ਸਰੀਰ ਦਾ ਭਾਣਾ ਵਰਤਾ ਜਾਣਾ ਹੈ ਇਉਂ ਕਰਕੇ ਇਹਨਾਂ ਨੂੰ ਦਰਸ਼ਨ ਨਹੀਂ ਹੋ ਸਕਣੇ ਬਿਹਤਰ ਹੈ ਕਿ ਇੱਥੇ ਆ ਕੇ ਦਰਸ਼ਨ ਕਰ ਜਾਣ ਸੁਨੇਹਾ ਭੇਜ ਦਿੱਤਾ ਉੱਥੇ 3 ਦਿਨ ਕਿਆਮ ਰੱਖਿਆ 2 ਵੇਲੇ ਸਤਸੰਗ ਹੁੰਦਾ ਹੈ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਔਰ ਸ਼ਾਮ ਵੇਲੇ 3ਵੇਂ ਪਹਿਰ ਵੱਡਾ ਭਾਰਾ ਗੁਰੂ ਦਾ ਦਰਬਾਰ ਸਜਦਾ ਹੈ ਅੱਜ 3ਰਾ ਪਹਿਰ ਹੈ ਬੜੇ ਕੀਮਤੀ ਸ਼ਾਮੀਆਂ ਨੇ ਤਣੇ ਹਨ ਕੀਮਤੀ ਫਰਸ਼ ਬਿਛੇ ਹਨ 4 ਚੁਫੇਰੇ ਕਨਾਤਾਂ ਲੱਗੀਆਂ ਹਨ ਹਜ਼ੂਰ ਦਾ ਸੁੰਦਰ ਤਖ਼ਤ ਹਾਂ ਸੁਧਰਮਾ ਇੰਦਰ ਦੇ ਤਖ਼ਤ ਨੂੰ ਮਾਤ ਕਰ ਰਿਹਾ ਸ਼ੀਸ਼ 'ਤੇ ਜਿਗਾ ਕਲਗੀ ਸਜੀ ਹੈ 2 ਚਮਰ ਹੋ ਰਹੇ ਹਨ ਗੁਰਬਾਣੀ ਦਾ ਪਾਠ ਨਾਸ ਸ਼ਾਨਦਾਇਕ ਕੀਰਤਨ ਹੋ ਰਿਹਾ ਹੈ ਜਿਸਦੀ ਆਵਾਜ਼ ਦੂਰ ਤੱਕ ਜਾਂਦੀ ਹੈ ਪ੍ਰੇਮੀ ਜਨ ਬੈਠੇ ਨੇਤਰਾਂ ਕਰਕੇ ਗੁਰੂ ਦੇ ਦਰਸ਼ਨਿਓ ਕਰਦੇ ਹਨ ਜਿਵੇਂ ਕਰੋੜਾਂ ਚਕੋਰ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਵੇਖਦੇ ਹਨ ਗਰਦਨ ਭਾਵੇਂ ਮੁੜੁਕ ਜੇ ਦੀਦਾਰ ਕਰਨ ਨਹੀਂ ਹਟਦੇ ਕੰਨਾਂ ਕਰਕੇ ਗੁਰੂ ਦੀ ਬਾਣੀ ਸੁਣਦੇ ਹੈ ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ ਔਰ ਮਨ ਕਰਕੇ ਨਿਯੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਬਹੁਤ ਸਾਰੇ ਬੈਠੇ ਹਨ ਇਉਂ ਜਿਹੜੇ ਸਮੇਂ ਨੂੰ ਗੁਜ਼ਾਰਦੇ ਹਨ ਉਹਨਾਂ ਦੀ ਗਤੀ ਮਰਨ ਤੋਂ ਬਾਅਦ ਗੁਰੂ ਜੀ ਇਉਂ ਦੱਸਦੇ ਹਨ ਕਿਉਂਕਿ ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ ਇਉਂ ਹਜ਼ੂਰ ਦਾ ਫਰਮਾਨ ਹੈ ਦਰਗੇ ਮਿਲਦਾ ਸੋਂ ਗੁਰਾਂ ਦੇ ਨਾਲ ਰਸਿਆਂ ਗੁਰਾਂ ਦੇ ਨਾਲ ਰਸਿਆਂ जप गुरु नौ नेत्री सतगुरु पेखना सरवणी सोना गुरु नौ सतगुरु से तीरते हैं दरगे पाइए मरण तो बाद भी कोई जीवन है क्योंकि जीवात्मा मरदा नहीं मरण हारिए जीरा ना दे मरदी है दे विचों यानी अस्थूल दे विचों जो सूक्ष्म शरीर दे सहज जीवात्मा चला जाता है इसनू मर गया कहते हैं लेकिन जीवात्मा नहीं मरता अगर वह मर जाए अगे देह होर कौन धारण करे किते कर्म का फल कौन पावे फिर इस करके नहीं अगे होर भी कोई जीवन है। गुरु जी तो सिखा ने पूछा गरीब नवाज आप कृपा करके दसो मरण तो बाद जीवन नू कही गति मिलती है। गति कहते हैं मरण तो बाद दी हालत में गुरु जी कहणगे इको जी गति सबदी नहीं हुंदी छे किस्म दे लोग दुनिया विच हन उहनां दी अड अड छे किस्म दी गति है। पहली पापियां दी गति है दूजी पुनियां दी गति है तीजी प्राणायामियां दी गति है कि ये योगा व्यासियां दी चौथी भगतां दी गति है पंजवीं ब्रह्म ज्ञानियां दी गति है छेवीं कारकां दी गति है। छे किस्म दे लोग हैं इन्हां दी अड अड किस्म दी ही गति हुंदी है। पापी जिहड़े अपनी सारी जिंदगी गुरु शास्त्र दे गुरबाणी दे हुक्म तों उल्ट चल के गुजारदे हन बुराइयां विच लगाउंदे हन उहनां बाद वास्ते दस्या जितने नरक सब मनुख भोगे गुरमुख लेप ना मासा है उना वास्ते दोजख नरक दस्या है। जेड़े कई कहने दोजख नरक कोई नहीं उन्हें पता ही नहीं है ਕਿਉਂ ਕਰਕੇ ਉਹਨਾਂ ਦੀ ਗਤੀ ਇਹ ਜੀ ਹੈ, ਮਰਨ ਤੋਂ ਬਾਅਦ ਜਮਰਾਜਾ ਦੇ ਦੂਤ ਧਰਮ ਰਾਜਾ ਦੇ ਪੇਸ਼ ਕਰਦੇ ਹਨ, ਮਾਰਦੇ ਕੁੱਟਦੇ ਲੈ ਜਾਂਦੇ ਹਨ, ਜਿਹੋ ਜਿਹੇ ਪਾਪ ਕੀਤੇ ਉਹੋ ਜਿਹੇ ਫਸਟ ਸੈਕਿੰਡ ਥਰਡ ਕਲਾਸ ਦੇ ਦੁੱਖ ਉਸਨੂੰ ਮਿਲਦੇ ਹਨ। ਬੜੀ ਦੇਰ ਤੱਕ ਨਰਕਾਂ ਦੇ ਵਿੱਚ ਦੁੱਖ ਪਾਉਂਦਾ ਹੈ ਅਤੇ ਉੱਥੇ ਸੱਪ ਚੂਹੇ ਬੜਬੜ ਖਾਂਦੇ ਹਨ, ਗੰਦ ਮੰਦ ਵਿੱਚ ਉਬਲਦਾ ਹੈ, ਤੱਤਿਆਂ ਥੰਮਾਂ ਨਾਲ ਚਮੇੜਿਆ ਜਾਂਦਾ ਹੈ, ਪੁੱਠਾ ਲਟਕਾ ਕੇ ਕੁੱਟਿਆ ਜਾਂਦਾ ਹੈ, ਮੂੰਹ ਦੇ ਵਿੱਚ ਉਬਲਦੀਆਂ ਸ਼ਰਾਬਾਂ ਪਾਈਆਂ ਜਾਂਦੀਆਂ ਹਨ, ਜਿਹੜੇ ਜੀਵ ਘਾਤ ਕਰਦੇ ਹਨ ਉਹਨੂੰ ਜਿਉਂਦਿਆਂ ਨੂੰ ਹੀ ਨੋਚ ਨੋਚ ਕੇ ਜਾਨਵਰ ਖਾਂਦੇ ਹਨ। ਅਨੇਕ ਕਿਸਮ ਦੇ ਦੁੱਖ ਉੱਥੇ ਮਿਲਦੇ ਹਨ। ਇਉਂ ਉਸ ਤੋਂ ਬਾਅਦ ਫਿਰ 84 ਲੱਖ ਜੋਨ ਦਾ ਗੇੜਾ ਦਿੱਤਾ ਜਾਂਦਾ, ਫਿਰ ਮਨੁੱਖਾਂ ਦੀ ਵਾਰੀ ਆਉਂਦੀ ਹੈ। ਮਨੁੱਖਾਂ ਦੇ ਵਿੱਚ ਵੀ ਇਹੋ ਜਿਹੇ ਥਾਂ, ਇਹੋ ਜਿਹੇ ਘਰ ਵਿੱਚ ਉਹਦਾ ਜਨਮ ਹੁੰਦਾ ਹੈ ਜਿੱਥੇ ਅਤਿਅੰਤ ਦੁੱਖ ਅਤੇ ਕਸ਼ਟ ਹੋਵੇ, ਦਲਿੱਦਰ ਆਦਿ ਹੋਵੇ। ਇਹ ਪਾਪੀਆਂ ਦੀ ਗਤੀ, ਪੁੰਨੀਆਂ ਦੀ ਗਤੀ, ਪੁੰਨਾਤਮਾ ਜਿਹੜੇ ਹਨ ਪੁੰਨ ਕਰਮਾਂ ਨੂੰ ਇਕੱਠੇ ਕਰਦੇ ਹਨ ਤਾਂ ਉਹਨਾਂ ਨੂੰ ਜਮਦੂਤ ਨਹੀਂ ਲੈਣ ਆਉਂਦੇ, ਉਹਨਾਂ ਨੂੰ ਦੇਵਤਾ ਲੈਣ ਆਉਂਦੇ ਹਨ। ਦੇਵਤਾ ਸਤਿਕਾਰ ਨਾਲ ਲਿਜਾਂਦੇ ਹਨ, ਵਿਮਾਨਾਂ ਵਿੱਚ ਬਿਠਾ ਕੇ ਲਿਜਾਂਦੇ ਹਨ। ਧਰਮ ਰਾਜੇ ਦੇ ਪੇਸ਼ੀ ਉਹਨਾਂ ਦੀ ਵੀ ਹੁੰਦੀ ਹੈ। ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਜੇ ਕਹਿੰਦਾ ਹੈ। ਧਰਮ ਰਾਜਾ ਜੋ ਨਿਆਂ 'ਤੇ ਬਿਠਾਇਆ ਪਰਮਾਤਮਾ ਨੇ, ਪਰਮੇਸ਼ਰ ਦਾ ਮੁਨਸਫ ਹੈ, ਉਹ ਉਹਨਾਂ ਨੂੰ ਕਹਿੰਦਾ ਪਹਿਲਾਂ ਨਾਲੋਂ ਤੁਸੀਂ ਬਹੁਤ ਚੰਗੇ ਹੋ, ਪਰ ਜਿਸ ਕੰਮ ਵਾਸਤੇ ਪਰਮੇਸ਼ਰ ਨੇ ਮਨੁੱਖਾਂ 'ਤੇ ਬਖਸ਼ੀ ਉਹ ਕੰਮ ਤੁਸੀਂ ਨਹੀਂ ਕੀਤਾ। ਉਹ ਕੰਮ ਕੀ ਹੈ? ਸਹੀ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤਿਰ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ। ਮਨੁੱਖਾਂ ਦੇ ਦਾ ਅਸਲ ਮੁੱਖ ਪ੍ਰਯੋਜਨ ਇਹ ਹੈ, ਪਰ ਫਿਰ ਵੀ ਤੁਸੀਂ ਬਹੁਤ ਅੱਛੇ ਹੋ, ਤੁਸੀਂ ਪੁੰਨਾਂ ਦਾ ਮਜਮੂਆ ਇਕੱਠਾ ਕੀਤਾ ਹੈ, ਪੁੰਨ ਕਰਮ ਇਕੱਠੇ ਕੀਤੇ ਹਨ, ਉਹਨਾਂ ਨੂੰ ਪੁੰਨ ਲੋਕਾਂ ਵਿੱਚ ਭੇਜਿਆ ਜਾਂਦਾ ਹੈ। ਜਿਹਨਾਂ ਲੋਕਾਂ ਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ, ਕੋਈ ਜੰਨਤ ਕਹਿੰਦਾ ਹੈ, ਕੋਈ ਸਰਗ ਕਹਿੰਦਾ ਹੈ, ਕੋਈ ਵਿਸ਼ਟ ਕਹਿੰਦਾ, ਕੋਈ ਕੁਛ ਕੁਛ। ਉੱਥੇ ਬਹੁਤ ਕਿਸਮ ਦੇ ਸੁੱਖ ਉਹਨਾਂ ਨੂੰ ਜਿਸਮਾਨੀ ਸੁੱਖ ਹਨ ਦਿੱਤੇ ਜਾਂਦੇ ਹਨ, ਪਰ ਉੱਥੇ ਮਨ ਦੀ ਸ਼ਾਂਤੀ ਨਹੀਂ ਹੈ, ਚਿੰਤਾ ਬਣੀ ਰਹਿੰਦੀ ਹੈ, ਈਰਖਾ ਬਣੀ ਰਹਿੰਦੀ ਹੈ, ਅਭਿਮਾਨ ਉੱਥੇ ਬਣਿਆ ਰਹਿੰਦੇ, 3 ਗੱਲਾਂ ਉੱਥੇ ਵੀ ਬਣੀਆਂ ਰਹਿੰਦੀਆਂ, ਜਿਸ ਕਰਕੇ ਉਹ ਲੋਕ ਮਨ ਕਰਕੇ ਸੁਖੀ ਨਹੀਂ ਹਨ। ਪਰ ਤੀਸਰੇ ਦਰਜੇ ਦੇ ਲੋਕ ਉਹ ਹਨ ਜਿਹਨਾਂ ਨੂੰ ਪ੍ਰਾਣਾਯਾਮੀ ਕੀ ਯੋਗਾ ਵਿਆਸੀ ਕਹਿੰਦੇ ਹਨ। ਉਹਨਾਂ ਦੀ ਗਤੀ ਜਦੋਂ ਉਹ ਸਰੀਰ ਛੱਡਦੇ ਹਨ, ਦਸਵਾਂ ਦਾਰ ਖੋਲ੍ਹ ਕੇ ਸਰੀਰ ਨੂੰ ਛੱਡ ਕੇ ਉਹ ਬ੍ਰਹਮ ਲੋਕ ਨੂੰ ਜਾਂਦੇ, ਬ੍ਰਹਮਾ ਦੇ ਲੋਕ ਤੱਕ ਉਹਨਾਂ ਦੀ ਗਤੀ ਹੈ। ਚੌਥੇ ਹਨ ਭਗਤ ਪ੍ਰਭੂ ਦੇ, ਜਿਹੜੇ ਸਰਵਣ ਭਗਤੀ ਕਰਦੇ ਹਨ, ਕੀਰਤਨ ਭਗਤੀ ਕਰਦੇ ਹਨ, ਸਿਮਰਨ ਭਗਤੀ ਕਰਦੇ ਹਨ, ਨਮਸਕਾਰ ਭਗਤੀ ਕਰਦੇ ਹਨ, ਅਰਦਾਸ ਭਗਤੀ ਕਰਦੇ ਹਨ, ਅਰਜਨ ਸੂਪੀ ਆਦਿ ਆਪਣੀ ਸੇਵ ਨੂੰ ਕਰਨੀਆਂ ਕਰਦੇ ਹਨ, ਦਾਸਾ ਭਾਵ ਸਖਾ ਜਾਂ ਸਖੀ ਭਾਵ ਆਤਮ ਨਿਵੇਦਨ, ਇਹ 9 ਕਿਸਮ ਦੀ ਭਗਤੀ ਹੈ। ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ, ਜਿਹੜੇ ਉਹ ਭਗਤੀ ਕਰਦੇ ਕਰਦੇ ਸਰੀਰ ਦਾ ਪਰਿਤਿਆਗ ਕਰਦੇ ਹਨ, ਉਹ ਸੱਚਖੰਡ ਵੈਕੁੰਠ ਧਾਮ ਨੂੰ ਜਾਂਦੇ ਹਨ। ਉਹਨਾਂ ਦੀ ਗਤੀ ਹੀ ਗੁਰੂ ਜੀ ਨੇ ਇਹ ਦੱਸੀ ਹੈ, ਅੰਤਰ ਗੁਰੂ ਆਰਾਧਨਾ, ਜੇਬਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸਰਵੀ ਸੁਣਨਾ ਗੁਰਨਾਉ, ਸਤਿਗੁਰ ਸੇ ਤੀਰਤਿਆਂ ਦਰਗੇ ਪਾਈਏ ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਦੇ ਨਾਲ ਦਰਗੇ ਨਾਲ ਰੱਖਿਆ ਗਤੀ ਬ੍ਰਹਮ ਗਿਆਨੀਆਂ ਦੀ ਹੈ। ਭਗਤੀ ਕਰਦੇ ਕਰਦੇ ਬ੍ਰਹਮ ਗਿਆਨ ਦੀ ਅਵਸਥਾ ਯਾਨੀ ਪ੍ਰਭੂ ਦਾ ਮਿਲਾਪ ਹੋ ਜਾਣਾ, ਜਿਸ ਨੂੰ ਦੱਸਿਆ ਕਬੂ ਸਾਧ ਸੰਗ ਤੇ ਪਾਵੈ, ਉਸ ਅਸਥਾਨ ਤੇ ਬਾਹਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੇ ਪਾਵਨ ਕੇ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਜਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਤਿਗੁਰ। ਉਹ ਇਉਂ ਮਿਲ ਜਾਂਦੇ ਪ੍ਰਭੂ ਦੇ ਵਿੱਚ, ਜਿਵੇਂ ਨਦੀ ਦੂਰੋਂ ਆਉਂਦੀ ਆਉਂਦੀ ਸਮੁੰਦਰ ਦੇ ਵਿੱਚ ਮਿਲ ਕੇ ਸਮੁੰਦਰ ਰੂਪ ਵੀ ਬਣ ਜਾਂਦੀ ਹੈ। ਸੋ ਉਹਨਾਂ ਦਾ ਆਉਣਾ ਜਾਣਾ ਬੰਦ ਹੈ। ਸਾਰੇ ਪਰਿਪੂਰਨ ਜੋ ਪਰਮਾਤਮਾ ਹੈ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਉਹਦੇ ਵਿੱਚ ਮਿਲ ਕੇ ਉਹਦਾ ਰੂਪ ਵੀ ਬਣਿਆ। ਉਹਦਾ ਕਿਸੇ ਲੋਕ ਨੂੰ ਜਾਣਾ ਆਉਣਾ ਨਹੀਂ ਹੁੰਦਾ। ਇਹ ਬ੍ਰਹਮ ਗਿਆਨੀਆਂ ਦੀ ਗਤੀ, ਇੱਕ ਗਤੀ ਹੈ ਕਾਰਕਾਂ ਦੀ। ਕਾਰਕ ਉਹਨਾਂ ਰੂਹਾਂ ਨੂੰ ਕਹਿੰਦੇ ਹਨ ਜਿਹੜੀਆਂ ਰੂਹਾਂ ਬਖਸ਼ੀਆਂ ਹੋਈਆਂ, ਉਹਨਾਂ ਨੂੰ ਕੁਛ ਕਰਨਾ ਧਰਨਾ ਬਾਕੀ ਨਹੀਂ ਰਹਿ ਜਾਂਦਾ। ਉਹਨਾਂ ਨੂੰ ਸਿਰਫ ਦੁਨੀਆਂ ਦੇ ਫਾਇਦੇ ਵਾਸਤੇ ਸਰੀਰ ਧਾਰਨਾ ਪੈਂਦਾ ਹੈ, ਆਪਣੇ ਵਾਸਤੇ ਨਹੀਂ। ਉਹ ਇਉਂ ਸਮਝ ਲਓ ਇੱਕ ਮਿਸਾਲ ਦੁਆਰਾ, ਇੱਕ ਜੇਲਖਾਨਾ ਹੈ। ਜੇਲਖਾਨੇ ਦੇ ਵਿੱਚ ਬਹੁਤ ਸਾਰੇ ਕੈਦੀ ਹਨ। ਜਿਹੜੇ ਕੈਦੀ ਹਨ ਉਹਨਾਂ ਨੇ ਕੋਈ ਨਾ ਕੋਈ ਜੁਰਮ ਕੀਤਾ ਹੈ, ਕੋਈ ਨਾ ਕੋਈ ਗਲਤੀ ਕੀਤੀ ਹੈ, ਜਿਸ ਕਰਕੇ ਉਸਦਾ ਫਲ ਉਹ ਜੇਲਖਾਨਾ ਭੁਗਤ ਰਹੇ। ਕਿਸੇ ਨੂੰ ਥੋੜ੍ਹੀ ਸਜ਼ਾ ਹੈ, ਕਿਸੇ ਨੂੰ ਬਹੁਤੀ ਸਜ਼ਾ ਹੈ। ਉਹ ਸਾਰੇ ਹੀ ਮੁਜਰਮ ਹਨ, ਪਰ ਉਸੀ ਜੇਲਖਾਨੇ ਦੀ ਚਾਰ ਦੀਵਾਰੀ ਦੇ ਅੰਦਰ ਡਾਕਟਰ ਵੀ ਜਾਂਦਾ ਹੈ, ਅਦਰੋਗਾ ਜੇਲ੍ਹ ਵੀ ਜਾਂਦਾ ਹੈ। ਡਾਕਟਰ ਮੁਜਰਮ ਨਹੀਂ, ਡਾਕਟਰ ਉਹਨਾਂ ਨੂੰ ਦਵਾਈ ਬੂਟੀ ਦੇਣ ਜਾਂਦਾ, ਔਰ ਦਰੋਗਾ ਦੇਖਭਾਲ ਵਾਸਤੇ ਜਾਂਦਾ। ਇਸੀ ਤਰ੍ਹਾਂ ਹੀ ਸੰਸਾਰਿਕ ਜੇਲਖਾਨਾ ਹੈ। ਦੁਨੀਆ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੀ ਹੈ, ਪਰ ਉਹ ਰੂਹਾਂ ਜਿਨ੍ਹਾਂ ਨੂੰ ਕਾਰਕ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਕੁਛ ਕਰਨਾ ਧਰਨਾ ਬਾਕੀ ਨਹੀਂ, ਉਹ ਆਪਣੇ ਵਾਸਤੇ ਨਹੀਂ ਆਉਂਦੇ, ਉਹ ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਆਉਂਦੇ ਹਨ। ਜਿਨ੍ਹਾਂ ਦੀ ਵਾਪਸੀ ਦੱਸਿਆ ਗੁਰੂ ਅਰਜਨ ਦੇਵ ਜੀ ਨੇ, ਜਨਮ ਮਰਨ ਦਹੂੰ ਮੈਂ ਨਾਹੀਂ, ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾ। ਉਹਨਾਂ ਦਾ ਮਤਲਬ ਇਹ ਕੁਛ ਹੁੰਦਾ ਹੈ, ਉਹਨਾਂ ਨੂੰ ਕਾਰਕ ਕਿਹਾ ਜਾਂਦਾ। ਰੋਹ ਵਿਚਾਰ ਆਓ, ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਹਜ਼ੂਰੀ ਵਿੱਚ ਰੂਹਾਨੀ ਦਰਬਾਰ ਸਜਿਆ, ਬੇਅੰਤ ਸੰਗਤ ਬੈਠੀ ਹੋਈ ਜੀਵਨ ਦਾ ਲਾ ਖੱਟ ਰਹੀ ਹੈ। ਸੋ ਸਤਸੰਗਤ ਕਰਨ ਵਾਲੇ ਪੁਰਸ਼ ਉਹਨਾਂ ਨੂੰ ਇੱਥੇ ਬੈਕੁੰਠ ਵਰਗਾ ਆਨੰਦ ਦੱਸਿਆ ਹੈ। ਕਹਿਤ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਕਾਹੇ। ਆਪਣਾ ਖਿਆਲ ਟਿਕਾਓ, ਬਿਰਤੀ ਹਰੀ ਜਸ ਵਿੱਚ ਲੀਨ ਕਰੋ, ਫਿਰ ਅਨੁਭਵ ਕਰੋ, ਦੇਖੋ ਅੰਦਰੀ ਬੈਕੁੰਠ ਵਰਗਾ ਆਨੰਦ ਪ੍ਰਾਪਤ ਹੁੰਦਾ ਹੈ। ਬੈਕੁੰਠ ਵਿੱਚ ਭਜਨ ਆਨੰਦ ਰਿਹਾ ਕਰਦਾ ਹੈ। ਜਿਹੜੇ ਭਗਤ ਹਨ ਪ੍ਰਭੂ ਦੇ ਧਿਆਨ ਵਿੱਚ ਔਰ ਪ੍ਰਭੂ ਦੇ ਜਸ ਵਿੱਚ ਮਗਨ ਹੁੰਦੇ ਹਨ, ਇਸੇ ਤਰ੍ਹਾਂ ਸਤਸੰਗ ਵਿੱਚ ਵੀ ਐਸਾ ਹੀ ਹੁੰਦਾ ਹੈ। ਸਿਉਂ ਬੈਕੁੰਠ ਵਰਗਾ ਆਨੰਦ ਪ੍ਰੇਮੀ ਮਾਣ ਰਹੇ ਹਨ। ਸੋ ਇੰਤਜ਼ਾਮ ਕਰਨ ਵਾਲੇ ਪ੍ਰੇਮੀ ਵੀ ਦਰਬਾਰ ਦੇ ਵਿੱਚ ਔਰ ਦੂਰ ਦੂਰ ਤੱਕ ਇੰਤਜ਼ਾਮ ਕਰਨ ਵਾਸਤੇ ਫਿਰਦੇ ਹਨ, ਕਿਉਂਕਿ ਜਿਹੜੇ ਕਈ ਨਵੇਂ ਪ੍ਰੇਮੀ ਆਏ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਵੇਂ ਦਰਬਾਰ ਵਿੱਚ ਆਈਂਦਾ, ਕਿਵੇਂ ਗੁਰੂ ਨੂੰ ਮੱਥਾ ਟੇਕੀਂਦਾ, ਕਿਵੇਂ ਬੈਠਣਾ ਹੈ, ਕਿਵੇਂ ਸ਼ਾਂਤੀ ਦੇ ਨਾਲ ਆਪਣੀ ਬਿਰਤੀ ਜੋੜਨੀ ਹੈ। ਉਹਨਾਂ ਨੂੰ ਉਹ ਇਸ਼ਾਰਤਨ ਸਮਝਾਉਂਦੇ ਹਨ ਅਤੇ ਕਈ ਦੂਰ ਦੂਰ ਤੱਕ ਫਿਰਦੇ ਹਨ, ਰੌਲਾ ਗੌਲਾ ਚੁੱਪ ਕਰਾਉਣ ਵਾਸਤੇ ਦੂਰ ਦੂਰ ਤੱਕ ਸਿੱਖ ਫਿਰ ਰਹੇ ਹਨ। ਦੂਰ ਜਿਹੜੇ ਪ੍ਰੇਮੀ ਫਿਰ ਰਹੇ ਹਨ, ਕੀ ਦੇਖਿਆ? ਇੱਕ ਕੋਈ ਵਿਦਵਾਨ ਵਿਦਿਆ ਬ੍ਰਹਮਾਨੀ ਪੰਡਿਤ ਆ ਰਿਹਾ ਹੈ, ਜਿਸਨੇ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਇਹਨਾਂ ਸਾਰਿਆਂ ਦਾ ਹੀ ਅਧਿਐਨ ਕੀਤਾ ਸੀ। ਵਿੱਦਿਆ ਪੜ੍ਹ ਕੇ ਬਜਾਏ ਵਿੱਦਿਆ ਦੇ ਅਮਲ ਕਰਨ 'ਤੇ ਉਸਨੂੰ ਲੋਕਾਂ ਦੇ ਨਾਲ ਚਰਚਾ ਕਰਨ ਦਾ ਸੁਭਾਅ ਪੈ ਗਿਆ ਸੀ। ਵਿਦਵਾਨ ਵੀ ਸਾਧਨ ਕਈ ਕਿਸਮ ਦੇ ਹੁੰਦੇ ਹਨ, ਜਿਵੇਂ ਮਣੀ ਵਾਲੇ ਸੱਪ ਵੀ ਕਈ ਕਿਸਮ ਦੇ ਹੁੰਦੇ ਹਨ। ਇੱਕ ਤਾਂ ਮਣੀ ਵਾਲਾ ਸੱਪ ਉਹ ਹੁੰਦਾ ਹੈ ਜਿਹੜਾ ਪੂਰਨਮਾਸ਼ੀ ਦੀ ਰਾਤ ਨੂੰ ਆਪਣੀ ਮਣੀ ਬਾਹਰ ਕੱਢ ਕੇ ਰੱਖਦਾ ਹੈ, ਜੰਗਲ 'ਚ ਰਹਿੰਦਾ ਕਿਤੇ, ਚੰਦਰਮਾ ਵਿੱਚੋਂ ਅੰਮ੍ਰਿਤ ਝਰਦਾ ਹੈ, ਮਣੀ ਦੇ ਉੱਪਰ ਡਿੱਗਦਾ, ਉਹ ਅੰਮ੍ਰਿਤ ਚੱਟ ਕੇ ਸ਼ਾਂਤ ਪ੍ਰਾਪਤ ਕਰਦਾ ਹੈ। ਇੱਕ ਮਣੀ ਵਾਲਾ ਸੱਪ ਇਹੋ ਜਿਹਾ ਹੁੰਦਾ, ਇੱਕ ਮਣੀ ਵਾਲਾ ਸੱਪ ਇਹੋ ਜਿਹਾ ਹੁੰਦਾ ਹੈ ਜੰਗਲ ਦੇ ਵਿੱਚ ਰਹਿੰਦਾ ਹੈ, ਰਾਤ ਦੇ ਵੇਲੇ ਮਣੀ ਕੱਢ ਕੇ ਬਾਹਰ ਰੱਖ ਦਿੰਦੇ ਸਿਰ 'ਚੋਂ, ਉਹਦੀ ਰੋਸ਼ਨੀ ਦੂਰ ਤੱਕ ਹੁੰਦੀ ਹੈ, ਉਹਦੇ ਵਿੱਚ ਖੇਡਦਾ, ਖੇਡ ਕੇ ਫਿਰ ਆਪਣੀ ਮਣੀ ਸਿਰ ਵਿੱਚ ਰੱਖ ਕੇ ਫਿਰ ਆਪਣੇ ਬਿੱਲ ਵਿੱਚ ਜਾ ਵੜਦਾ ਹੈ। ਇੱਕ ਮਣੀ ਵਾਲਾ ਸੱਪ ਇਹੋ ਜਿਹਾ ਹੁੰਦਾ ਹੈ ਰਾਤ ਨੂੰ ਨਿਕਲਦਾ ਹੈ, ਆਪਣੀ ਮਣੀ ਕੱਢ ਕੇ ਬਾਹਰ ਰੱਖ ਦਿੰਦਾ, ਉਹਦੀ ਰੋਸ਼ਨੀ ਦੇ ਵਿੱਚ ਕੀੜੇ ਕਰਕਟ ਆਉਂਦੇ ਹਨ, ਉਹ ਕੀੜੇ ਕਰਕਟਾਂ ਨੂੰ ਖਾਂਦਾ ਹੈ। ਕਿਉਂ ਇਸੇ ਤਰ੍ਹਾਂ ਵਿਦਵਾਨ ਵੀ ਕਈ ਕਿਸਮ ਦੇ ਹਨ। ਇੱਕ ਤਾਂ ਵਿਦਵਾਨ ਉਹ ਹਨ ਜਿਹੜੇ ਵਿੱਦਿਆ ਪੜ੍ਹ ਕੇ ਸ਼ਾਂਤ ਪ੍ਰਾਪਤ ਕਰਦੇ ਹਨ, ਮੁਕਤ ਪ੍ਰਾਪਤ ਕਰਦੇ ਹਨ, ਵਿੱਦਿਆ 'ਤੇ ਅਮਲ ਕਰਕੇ ਆਪਣਾ ਜਨਮ ਸਫਲਾ ਕਰਦੇ ਹਨ, ਅਸਲ ਵਿਦਵਾਨ ਉਹ ਹਨ। ਦੂਜੇ ਉਹ ਹਨ ਜਿਹੜੇ ਵਿੱਦਿਆ ਪੜ੍ਹ ਕੇ ਹਨ ਆਦਿ ਕਮਾਉਂਦੇ, ਤੀਜੇ ਇਹੋ ਜਿਹੇ ਵਿਦਵਾਨ ਹਨ ਜਿਹੜੇ ਵਿੱਦਿਆ ਪੜ੍ਹ ਕੇ ਲੋਕਾਂ ਨਾਲ ਚਰਚਾ ਆਦਿ ਕਰਨ ਦਾ ਸੁਭਾਅ ਪੈਦਾ ਕਰਕੇ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਹਨ। ਸੋ ਇਹ ਵਿਦਵਾਨ ਇਹੋ ਜਿਹਾ ਸੀ, ਜਿੱਥੇ ਸੁਣਨਾ ਕੋਈ ਵਿਦਵਾਨ ਉੱਥੇ ਪਹੁੰਚਣਾ, ਪਹੁੰਚ ਕੇ ਉਸਨੂੰ ਚੈਲੇਂਜ ਕਰਨਾ ਵੀ ਮੇਰੇ ਨਾਲ ਚਰਚਾ ਕਰ, ਜੇ ਮੈਂ ਜਿੱਤ ਗਿਆ ਤੇਰੇ ਗ੍ਰੰਥ ਖੋਲੂੰ, ਤੂੰ ਜਿੱਤ ਗਿਆ ਮੇਰੇ ਕੋਲ ਵੀ। ਇਉਂ ਵਿਦਵਾਨ ਚੰਗਾ ਸੀ, ਗ੍ਰੰਥਾਂ ਦਾ ਉਠਲੱਦੀ ਫਿਰਦਾ ਸੀ ਜਿੱਤ ਜਿੱਤ ਕੇ ਹੋਰਨਾਂ ਨੂੰ। ਉਹ ਆ ਨਿਕਲਿਆ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਉਮਰ 7-8 ਸਾਲ ਦੇ ਦਰਮਿਆਨ, ਤਖ਼ਤ ਆਰੂੜ, ਸ਼ੀਸ਼ ਜਿਗਾ, ਸ਼ੀਸ਼ 'ਤੇ ਜਿਗਾ ਕਲਗੀ ਸਜ ਰਹੀ ਹੈ, ਦੋ ਚੰਬਰ ਹੋ ਰਹੇ ਹਨ। ਸੋ ਐਸੀ ਸਭਾ ਸੁਧਰਮਾ ਦੀ ਸਭਾ ਨੂੰ ਮਾਤ ਕਰਦੀ ਹੈ। ਦੂਰੋਂ ਦੇਖ ਕੇ ਪੁੱਛਣ ਲੱਗਾ ਇਹ ਠਾਠ ਪਾਠ ਕੈਸਾ। ਇੱਕ ਸਿੱਖ ਜਿਹੜਾ ਫਿਰਦਾ ਸੀ ਉਹ ਕਹਿਣ ਲੱਗਾ, ਪੰਡਿਤ ਜੀ ਇਹ ਗੁਰੂ ਹਰਕ੍ਰਿਸ਼ਨ ਮਹਾਰਾਜ 8ਵੇਂ ਗੁਰੂ ਨਾਨਕ ਦਾ ਰੂਹਾਨੀ ਦਰਬਾਰ ਹੈ, ਪ੍ਰੇਮੀ ਹਜ਼ੂਰੀ ਵਿੱਚ ਬੈਠੇ ਹਨ, ਕੀਰਤਨ ਗੁਰਬਾਣੀ ਦਾ ਸੁਣਦੇ ਹਨ, ਨੇਤਰਾਂ ਕਰਕੇ ਗੁਰੂ ਦਾ ਦਰਸ਼ਨ ਕਰਦੇ ਹੈ, ਇਉਂ ਆਪਣੇ ਜਨਮ ਨੂੰ ਸਫਲਾ ਕਰਦੇ ਹਨ। ਜਦੋਂ ਇਹ ਗੱਲ ਸੁਣੀ ਹਰਕ੍ਰਿਸ਼ਨ ਮਹਾਰਾਜ ਕਹਿਣ ਲੱਗਾ, ਕ੍ਰਿਸ਼ਨ ਭਗਵਾਨ ਦੁਆਪਰ ਯੁੱਗ ਦੇ ਵਿੱਚ ਵਿਸ਼ਨੂੰ ਦਾ 16 ਕਲਾ ਅਵਤਾਰ ਹੋਏ ਹਨ, ਜਿਨ੍ਹਾਂ ਨੇ ਅਰਜਨ ਨੂੰ ਗਿਆਨ ਕਰਨ ਵਾਸਤੇ ਸਾਰਾ ਦਿਹਾਈ ਗੀਤਾ ਉਚਾਰਨ ਕੀਤੀ ਸੀ ਕੁਰਸ਼ੇਤਰ ਦੇ ਯੁੱਧ ਵਿੱਚ। ਸਵਯੋਂ ਉਹ ਹੋਏ ਹਨ, ਉਹਨਾਂ ਦੇ ਨਾਂ ਨਾਲ ਵੀ ਦੋ ਅੱਖਰ ਜ਼ਿਆਦਾ ਲਗਾ ਲਏ। ਛੋਟੀ ਉਮਰ ਜਾਣ ਕੇ ਸ਼ੰਕਾ ਪੈਦਾ ਹੋਇਆ, ਜਗ ਕੀ ਭੇਡਾ ਚਾਲ ਚਲਦੇ ਗਏ, ਪਾਛੇ ਚਨੇ ਪਰਮਾਰਥਾਂ ਸੰਭਾਲਦੇ ਕੁਝ ਕੀਮੂ, ਇਹੋ ਜਿਹੇ ਕੁਤਰਕ ਦੇ ਬਚਨ ਉਚਾਰਨੇ ਸ਼ੁਰੂ ਕੀਤੇ। ਪਰ ਸਿੱਖ ਤੋਂ ਗੁਰੂ ਦੀ ਸ਼ਾਨ ਵਿੱਚ ਕੋਈ ਇਹੋ ਜਿਹਾ ਲਫ਼ਜ਼ ਨਹੀਂ ਸੁਣਿਆ ਜਾਂਦਾ ਹੁੰਦਾ। ਸਿੱਖ ਕਹਿਣ ਲੱਗਾ, ਪੰਡਿਤ ਜੀ ਉੱਥੇ ਨਾਲ ਦੇ ਨਾਲ ਇਹ ਲਫ਼ਜ਼ ਵੀ ਕਿਹਾ, ਉਹਨਾਂ ਨੇ ਤਾਂ ਭਲਾ 18 ਗਾਇਕੀ ਦਾ ਉਚਾਰਨ ਕੀਤੀ, ਮੈਨੂੰ ਜੇ ਇੱਕ ਸਲੋਕ ਦੇ ਅਰਥ ਵੀ ਕਰਕੇ ਦੱਸ ਦੇਣ ਤਾਂ ਵੀ ਮੈਂ ਮੰਨ ਲਵਾਂ। ਇਹ ਸੁਣ ਕੇ ਸਿੱਖ ਨੇ ਕਿਹਾ, ਪੰਡਿਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਹੈ, ਉਹੀ 8ਵਾਂ ਗੁਰੂ ਨਾਨਕ ਹੈ, ਜੋਤ ਉਹੀ ਹੈ, ਯੁਕਤੀ ਵੀ ਉਹੀ ਹੈ, ਸਿਰਫ ਸਰੀਰ ਰੂਪੀ ਕਾਇਆ ਪਲਟੀ ਹੋਈ ਹੈ। ਸੋ ਇਸ ਕਰਕੇ ਉਹ ਗੁਰੂ ਨਾਨਕ ਜੀ ਨੇ ਕਾਸ਼ੀ ਵਿੱਚ ਇੱਕ ਮਰੇ ਕੁੱਤੇ ਨੂੰ ਜਿਉਂਦਾ ਕਰਕੇ ਇੱਕ ਵਿਦਿਆ ਮਾਨੀ ਪੰਡਿਤ ਨਾਲ ਚਰਚਾ ਕਰਵਾ ਕੇ ਉਸਨੂੰ ਹਰਵਾਇਆ ਸੀ, ਉਹ ਗੁਰੂ ਨਾਨਕ ਹੈ। ਇੱਕ ਸਲੋਕ ਦੇ ਅਰਥ, ਇਹ ਕੋਈ ਵੱਡੀ ਗੱਲ ਨਹੀਂ ਠਹਿਰੋ ਇੱਥੇ ਮੈਂ ਆਉਣਾ। ਸਿੱਖ ਦੌੜ ਕੇ ਆਇਆ, ਆ ਕੇ ਅਰਜ਼ ਕੀਤੀ ਗਰੀਬ ਨਵਾਜ਼, ਇੱਕ ਵਿਦਿਆ ਮਹਾਨੀ ਪੰਡਿਤ ਹੈ ਕੋਈ, ਉਹਨੂੰ ਸ਼ਾਂਤ ਨਹੀਂ ਹੈ, ਉਹ ਚਾਹੁੰਦਾ ਹੈ ਗੀਤਾ ਦੇ ਇੱਕ ਸਲੋਕ ਦੇ ਅਰਥ ਕਰਕੇ ਆਪ ਸੁਣਾਓ ਉਸਨੂੰ, ਉਸਨੂੰ ਸ਼ਾਂਤ ਆ ਜਾਏਗੀ, ਆਪਦਾ ਬਿਰਧ ਹੈ ਦੂਜਿਆਂ ਨੂੰ ਸ਼ਾਂਤੀ ਦੇਣੀ। ਗੁਰੂ ਜੀ ਨੇ ਮੁਸਕਰਾ ਕੇ ਕਿਹਾ, ਬੁਲਾ ਲਿਆ, ਬੁਲਾ ਲਿਆਂਦਾ, ਆ ਕੇ ਉੱਪਰੀ ਉੱਪਰੀ ਨਮਸਕਾਰ ਕਰਕੇ ਬਿਆ, ਕਿਉਂਕਿ ਸ਼ਰਧਾ ਤਾਂ ਜਿੱਤ ਵਿੱਚ ਹੈ ਨਹੀਂ ਸੀ। ਤਾਂ ਕਹਿਣ ਸੁਣਾਓ ਪੰਡਿਤ ਜੀ, ਉਹ ਕਹਿਣ ਲੱਗਾ, ਹਾਂ ਮਹਾਰਾਜ, ਮੈਨੂੰ ਗੀਤਾ ਦੇ ਅਰਥਾਂ ਦਾ ਬੜਾ ਸ਼ੌਕ ਹੈ, ਜੇ ਕਿਰਪਾ ਕਰਕੇ ਮੈਨੂੰ ਇੱਕ ਸ਼ਲੋਕ ਦੇ ਅਰਥ ਸੁਣਾਵਾਂ। ਗੁਰੂ ਜੀ ਨੇ ਸੋਚਿਆ, ਜੇਕਰ ਅਸੀਂ ਅਰਥ ਕਰ ਦਿੱਤੇ ਇਹਦਾ ਸੰਸਾਰ ਫਿਰ ਵੀ ਦੂਰ ਨਹੀਂ ਹੋਣਾ, ਇਹ ਸਮਝੇਗਾ ਇਹਨਾਂ ਦੇ ਪਿਤਾ ਨੇ ਪੜ੍ਹਾ ਦਿੱਤਾ ਹੋਣਾ। ਹਾਂ, ਕਹਿਣ ਲੱਗੇ, ਪੰਡਿਤ ਜੀ ਦੇਖੋ ਕਿਤਨਾ ਵੱਡਾ ਅਸ਼ਬਾ ਹੈ ਪੰਜੋਖਰਾ, ਜੀ ਤੋਂ ਕਹੋ ਉਸ ਤੋਂ ਗੁਰੂ ਨਾਨਕ ਦੀ ਕਿਰਪਾ ਕਰਕੇ ਅਰਥ ਕਰਵਾਏ ਜਾ ਸਕਦੇ ਹਨ। ਪਿੰਡ ਵਿੱਚ ਗਿਆ, ਛੱਜੂ ਨਾਮ ਕਰਕੇ ਜੀਵਤ ਬੋਲਾ ਵੀ ਸੀ ਔਰ ਗੂੰਗਾ ਵੀ ਸੀ, ਮੂੜ ਜੈ ਸੀ, ਉਸਨੂੰ ਪਕੜ ਕੇ ਲਾਇਆ, ਕਹਿਣ ਲੱਗਾ ਇਹ ਤੋਂ ਅਰਥ ਕਰਵਾਓ। ਗੁਰੂ ਜੀ ਨੇ ਆਪਣੇ ਹੱਥ ਵਿੱਚ ਜੋ ਕਿ ਛੋਟੀ ਜਿਹੀ ਛੱਟੀ ਉਮਰ ਦੇ ਲਿਹਾਜ਼ 'ਤੇ ਸੀ, ਉਹ ਗੂੰਗੇ ਦੇ ਸਿਰ 'ਤੇ ਰੱਖੀ, ਛੱਟੀ ਨਹੀਂ ਰੱਖੀ, ਮਾਨੋ ਇਸ ਬਹਾਨੇ ਸਾਰੀ ਦੁਨੀਆਂ ਦੀ ਵਿੱਦਿਆ ਉਸਦੇ ਦਿਮਾਗ ਵਿੱਚ ਵਰਤੀ। ਹੁਣ ਇੱਧਰੋਂ ਪੰਡਿਤ ਸੰਸਕ੍ਰਿਤ ਸ਼ਲੋਕ ਬੋਲਦਾ ਹੈ, ਉਹ ਛੱਜੂ ਗਜ਼ਬ ਦੇ ਅਨੁਭਵੀ ਅਰਥ ਕਰਕੇ ਸੁਣਾਉਂਦਾ, ਜਿਸ ਨੂੰ ਸੁਣ ਕੇ ਪੰਡਿਤ ਦੰਗ ਰਹਿ ਜਾਂਦਾ ਹੈ। ਵਿੱਦਿਆ ਮਹਾਨ ਦੂਰ ਹੋ ਕੇ ਗੁਰੂ ਚਾਨੀ ਲੱਗ ਕੇ, ਹਾਂ ਭਗਤੀ ਕਰਕੇ, ਸਾਧ ਸੰਗਤ ਦੀ ਸੇਵਾ ਕਰਕੇ ਮਨ ਨੂੰ ਸ਼ਾਂਤ ਪ੍ਰਾਪਤ ਕੀਤੀ। ਉੱਥੇ ਹੀ ਦੱਸਦੇ ਹਨ, ਗੁਰੂ ਨਾਨਕ ਉਹ ਹੈ ਜੋ ਮੂਰਖਾਂ ਨੂੰ ਵੀ ਪੰਡਿਤ ਬਣਾਉਣ ਨੂੰ ਸਮਰੱਥ ਹੈ। ਜਿਹੜਾ ਮੂਰਖਾਂ ਤੋਂ ਪੰਡਿਤ ਬਣਾਵੇ, ਜਿਹੜਾ ਮੂਰਖਾਂ ਤੋਂ ਪੰਡਿਤ इसी तरह इधर पहुंचो उस जंगल विच बघियाड़ नूं गुरु जी कहिंदे ने भाई मरदाना कुछ पुछना चाहुंदा है इसका संसा दूर कर। उसनूं भी मनुखी बोली बोलन विच ताकत हो आई। बघियाड़ कहिंदा भाई मरदाना मैं 8 दिन का भुखा हाँ, 8 दिन हो गए मैनूं कुछ खाण वास्ते नहीं मिलिया। किसी वास्ते 8 दिन की भुख कैसी दुखदाई हुंदी है, फिर तामसी जोनी दे जानवरां वास्ते तो बहुत ही हुंदी है। जिस वक्त मैं दूरों इस मुर्दे नूं वेख्या चित विच बड़ी खुशी होई कि इसनों खा के 8 दिन की भुख दूर करूँगा, पर तू रबाब बजाउंदा सैं गुरु बाबा जी दे मित्र गले तो शब्द का उच्चारण हुंदा सी, दूरों वो शब्द मेरे कन द्वार होकर हिरदे विच पहुंच गया, मेरे हिरदे नूं पवित्र कर गया, जिस करके मैनू इतना इलम हो गया, इतना ज्ञान हो गया, इतनी समझ आ गई। ये मुर्दा अपनी जिंदगी विच कहा जा सी नास्तिक या कि आस्तिक। दो किस्म दे लोग रब दी अस्ती तो मुनकर जेड़े हैं उन्हां नूं नास्तिक कहिंदे हैं, रब दी अस्ती ते विश्वास रखण वाले उन्हां नूं आस्तिक कहिंदे हैं। भावें ये दोवें ख्याल हैं, ख्यालां दे अनुसार ही इंसान दा जीवन है, उस दे अनुसार ही फल मिलना है, उस दे अनुसार ही सुख या दुख दी प्राप्ति हुंदी है। इस करके जिहड़े नास्तिक ख्यालात हैं ये गलत हैं। रब है नहीं, एडी वड्डी सृष्टि भला दसो किने रची, अपने आप ही रची गई। जे को कहे ये मकान या शहर पिंड ये मिस्त्रियां ने कारीगरां ने बनाए, कारीगर किने बनाए, कारीगर दसो किने बनाए, वह भी आप ही नहीं बने, उनका करता परमात्मा है। इनका गंदा ख्याल होने करके बुराइयों विच लग के कहन लग पैंदा रब है नहीं, हिसाब किताब मंगने वाला कोई है नहीं। यह जो ख्याल ये चित विच आ पैंदे हैं उन्होंने नास्तिक कहिंदे हैं। सो वो कहिंदा है बघियाड़ भाई मरदाना ये मुर्दा अपनी जिंदगी विच नास्तिक रहा है, इसने रब की हस्ती से कदे भी विश्वास नहीं लिया, ये जान के नास्तिक सारे पापां दी मां है, पहले ही पिछले पाप कर्मां दा फल मैं इस निश्चित जोनी बघ्याड जोनी विच फिर रहा हाँ, जेकर इह जे पापी पुरश का मास खा लिया मेरे वास्ते कोई एदू भी निश्चित जोनी ना प्राप्त हो, ये जान के मैं छोड़ दिता। फिर चूंकि भुख डाढ़ी लगी सी, पांच चार कदम जाके ख्याल आया भी कोई अंग पवित्र होना है, देखिए थोड़ा बहुत खा के थोड़ी बहुत ही भुखता दूर करा, किते पैरां नाल चल के सत्संग भी चलिया गया होना है, हथी किते सेवा या दान आल कर बैठा होना है। इसी तरह सारे अंग सुंगे होर नहीं भी किसे महापुरख की चरण धूड़ी ए शरीर ते पै गए भी कोई अंग पवित्र होवे, यूं खा के दूर करा। पर भाई मरदाना उक्का ही कोरा सी, इस करके मैं इसनू छड़ दिता, क्योंकि पहले ही परमेश्वर ने रब्बी गुनाहगारां वास्ते 84 नर्क छोटे वड्डे 18 वड्डे वड्डे बनाए हुए हैं। मैं जानिया भी जेकर इह जे पापी पुरश दा मांस खा लिया किते मेरे वास्ते नवीं नर्क ना तैयार हो गए, ये जान के मैं इसनू छड़ता, भुखता डाढ़ी लगी हुई है। इन्नी गल जदों उसने कही ते गुरु बाबा जी मुस्कुरा के कहने मरदानिया सुन लिया, वो भगतहीन पुरशां नूं इहो जे तामसी जोनी दे जानवर भी किह वजह बुरा समझदे हन। रबाब उठा, मरदाने ने रबाब उठाया, हजूर ने ऐसे उच्चारण किया, काहे जग आए ने भगती तो जीने, काहे जग आए ने भगती तो जीने, आए आए काहे जग आया, पूरे गुरु की सेवना कीनी बिरथा जन्म गवाया, भगतहीन पुरश क्यों मनुखा दे धार के दुनिया ते आया, जिसने पूरे गुरु की सेवा नहीं कीती वाहिगुरु की भगती नहीं कीती, ओदा मनुखा शरीर धारण कीता यूं समझो ਜਿਵੇਂ ਕਿਸੇ ਕਿਸੇ ਬੱਕਰੀ ਦੇ ਗਲ ਵਿੱਚ ਦੋ ਥਣ ਹੁੰਦੇ ਹਨ, ਉਹਨਾਂ ਵਿੱਚ ਦੁੱਧ ਨਹੀਂ ਹੁੰਦਾ, ਦੁੱਧ ਤੋਂ ਬਿਨਾਂ ਉਹਨਾਂ ਦਾ ਹੋਣਾ ਬੇਅਰਥ ਮੰਨਿਆ। ਇਸੇ ਤਰ੍ਹਾਂ ਹੀ ਮਨੁੱਖਾਂ ਦੇ ਧਾਰੀ ਵਾਹਿਗੁਰੂ ਦੀ ਭਗਤੀ ਗੁਰੂ ਸੇਵਾ ਤੋਂ ਬਿਨਾਂ ਬੇਅਰਥ ਹੈ। ਗੁਰੂ ਜੀ ਮਰਦਾਨੇ ਨੂੰ ਖੋਲ੍ਹ ਕੇ ਦੱਸਦੇ ਹਨ, ਮਰਦਾਨਿਆਂ ਜਿਨ੍ਹਾਂ ਪੈਰਾਂ ਨਾਲ ਚੱਲ ਕੇ ਇਹ ਸਤਸੰਗ ਵਿੱਚ ਨਹੀਂ ਜਾਂਦਾ ਬਲਕਿ ਬੁਰੇ ਥਾਂ ਹੀ ਜਾਂਦਾ ਹੈ, ਉਹਨਾਂ ਪੈਰਾਂ ਨਾਲ ਦਰਖਤਾਂ ਦੀਆਂ ਜੜ੍ਹਾਂ ਅੱਛੀਆਂ ਸਮਝੋ, ਜਿਨ੍ਹਾਂ ਹੱਥਾਂ ਦੇ ਨਾਲ ਗੁਰੂ ਗੁਰੂ ਸੰਗਤ ਦੀ ਟਹਿਲ ਸੇਵਾ ਜਾਂ ਦਾਨ ਆਦਿਕ ਨਹੀਂ ਕਰਦਾ, ਉਹਨਾਂ ਹੱਥਾਂ ਨਾਲੋਂ ਬਲਕਿ ਬੁਰਾਈਆਂ ਕਰਦਾ ਹੈ, ਉਹਨਾਂ ਹੱਥਾਂ ਨਾਲੋਂ ਦਰਖਤਾਂ ਦੀਆਂ ਟਾਹਣੀਆਂ ਚੰਗੀਆਂ ਹਨ, ਜਿਨ੍ਹਾਂ ਕੰਨਾਂ ਕਰਕੇ ਨਿੰਦਿਆ ਚੁਗਲੀ ਝੂਠ ਊਠ ਕਿੱਚ ਪਿੱਚ ਦਾ ਦਿਨ ਰਾਤ ਸੁਣਦਾ ਹੈ ਪਰ ਵਾਹਿਗੁਰੂ ਦਾ ਜਸ ਪ੍ਰੇਮ ਨਾਲ ਨਹੀਂ ਸੁਣਦਾ, ਉਹਨਾਂ ਕੰਨਾਂ ਨਾਲੋਂ ਸੱਪਾਂ ਦੇ ਰਹਿਣ ਦੀਆਂ ਵਰਮੀਆਂ ਚੰਗੀਆਂ, ਜਿਨ੍ਹਾਂ ਨੇਤਰਾਂ ਕਰਕੇ ਖੋਟੀ ਨਿਗਾਹੀ ਤਾਂ ਦੇਖਦਾ ਪਰ ਪਿਆਰ ਨਾਲ ਗੁਰੂ ਗੁਰੂ ਸਵਾਰਾਂ ਦੇ ਦਰਸ਼ਨ ਨਹੀਂ ਕਰਦਾ, ਉਹਨਾਂ ਅੱਖਾਂ ਨਾਲੋਂ ਮੋਰ ਦੇ ਖੰਭਾਂ 'ਤੇ ਟਿੱਕੀਆਂ ਭਲੀਆਂ, ਜਿਸ ਜ਼ਬਾਨ ਦੇ ਨਾਲ ਨਿੰਦਿਆ ਚੁਗਲੀ ਝੂਠ ਮੂਠ ਕਿੱਚ ਪਿੱਚ ਤਾਂ ਦਿਨ ਰਾਤ ਬੋਲਦਾ ਹੈ ਪਰ ਵਾਹਿਗੁਰੂ ਦਾ ਜਸ ਨਹੀਂ ਕਰਦਾ, ਉਹ ਜ਼ਬਾਨ ਦੇ ਨਾਲ ਡੱਡੂ ਦੀ ਮੈਂਢਕ ਦੀ ਜ਼ਬਾਨ ਚੰਗੀ, ਜਿਹੜਾ ਸਿਰ ਭਾਵੇਂ ਹੀਰੇ ਲਾਲ ਜਵਾਹਰ ਆਦਿ ਦੇ ਮੁਕਟਾਂ ਦੇ ਸੰਯੁਕਤ ਵੀ ਕਿਉਂ ਨਾ ਹੋਵੇ, ਵਾਹਿਗੁਰੂ ਦੀ ਭਗਤੀ ਤੋਂ ਯਾਨੀ ਨਮਸਕਾਰ ਭਗਤੀ ਤੋਂ ਹੀਣਾ ਹੈ, ਉਹ ਸਿਰ ਭਾਰ ਰੂਪ ਹੈ, ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ ਉਹ ਪੱਥਰ 'ਤੇ ਛੂਨ ਹੈ, ਇਸ ਕਰਕੇ ਸਾਰਾ ਸਰੀਰ ਹੀ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਬੇਅਰਥ ਹੈ। ਇਸ ਕਰਕੇ ਗੁਰੂ ਜੀ ਕਹਿੰਦੇ ਨੇ ਆਪ ਨਿਆਇ ਸਿਸ਼ਟਮੇ ਬਿੰਬੂ ਜੇ ਅਸੂਠ, ਮਨੁੱਖਾਂ ਦੇ ਧਾਰ ਕੇ ਸੰਸਾਰ ਦੀ ਆਤ ਹੈ ਬਲਕਿ ਹੈਵਾਨ ਹੀ ਨਹੀਂ ਮਰੇ ਹੋਏ ਹੈਵਾਨਾਂ ਦੀ ਤੁਲ ਹਨ ਉਹ ਲੋਕ। ਹਾਂ ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਨੇ ਇਹ ਭਗਤ ਭਗਵਾਨ ਜੇ ਪ੍ਰਾਣੀ ਕੇ ਨਾ ਹੈ ਮਨ, ਜੈਸੇ ਸੂਤਰ ਸਵਾਨ ਨਾਨਕ ਮਾਨੋ ਤਾਂ ਹੈ ਤਨ। ਵਾਹਿਗੁਰੂ ਦੀ ਭਗਤੀ ਜਿਸ ਪ੍ਰਾਣੀ ਦੇ ਮਨ ਵਿੱਚ ਨਹੀਂ ਉਹਦਾ ਸਰੀਰ ਸੂਕਰ ਸੂਰ ਸਵਾਨ ਪੀਏ ਕੁਕਰ ਦੀ ਨਹੀਂ ਸਮਝੋ, ਵਿਅਰਥ ਹੈ। ਤਾਂ ਤੇ ਮਨ ਤਨ ਧਾਰਨ ਦਾ ਪਰਮ ਪ੍ਰਯੋਜਨ ਵਾਹਿਗੁਰੂ ਦੀ ਭਗਤੀ ਸੇਵਾ ਆਦਿ ਹੈ। ਇਸ ਕਰਕੇ ਇਸ ਮਨ ਤਨ ਨੂੰ ਸੇਵਾ ਭਗਤੀ ਕਰਕੇ ਸਫਲਾ ਕਰੋ, ਜੀ ਦੀ ਸੂਝਬੂਝ ਸਤਸੰਗ ਤੋਂ ਹੀ ਪਿਆ ਕਰਦੀ ਐਵੇਂ ਪੈਂਦੀ ਨਹੀਂ ਹੈ। ਸਾਰੇ ਪ੍ਰੇਮੀ ਪਹਿਲੇ ਅੰਮ੍ਰਿਤ ਸਾਹਿਬ ਦੇ ਵਿੱਚ ਬੋਲੋ, ਉਸ ਤੋਂ ਬਾਅਦ ਗੁਰੂ ਸਤੋਤਰ ਵਿੱਚ ਬੋਲ ਕੇ ਫਿਰ ਅਰਦਾਸ ਹੋਵੇਗੀ, ਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਚਾਲੇ ਪਾਉਣੇ, ਕੱਲ੍ਹ ਦਾ ਦੀਵਾਨ ਬਾਕੀ ਹੈ। ਰਾਮਕਲੀ ਮਹਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆ ਸੁਣ ਮੇਰੀ ਆਇਆ।
धन है धन है धन है। Thank you. ਬਿਰਖੰਭ ਬਹੁਤੀ ਸਿਮਰੰਗੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀਏ, ਕਰ ਨੌ ਨਿਦ ਆਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ। ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਥਲੈ ਕੀਚੈ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾ। ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾ। ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, 5 ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਜਿੰਨਾ ਗੁਰਮੁਖਾਂ ਨਾਮ ਜਪਿਆ, ਵੰਡ ਛਕਿਆ, ਧਰਮ ਹੈ ਸੀਸ ਦਿੱਤੇ, ਚਰਖੀਆਂ ਤੇ ਚੜੇ, ਬੰਦ ਬੰਦ ਕੁਟਵਾਏ, ਸਿਦਕ ਨਹੀਂ ਹਾਰਿਆ। ਤਿੰਨਾਂ ਸਚਿਆਰਿਆਂ ਪਿਆਰਿਆਂ, ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਕਾ ਰਾਖਾ, ਆਪ ਕਾਲ ਪੁਰਖ ਵਾਹਿਗੁਰੂ, ਸਿੱਖਾਂ ਨੂੰ ਸਿੱਖੀ ਦਾਨ। ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਡੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਸੱਚੇ ਪਾਤਸ਼ਾਹ ਸਿੱਖੀ ਸਿੱਧ, ਕੇਸਾਂ ਸਵਾਸਾਂ ਸੰਗ ਨਿਭਾਉਣਾ। ਹੇ ਕਰਣਾ ਨਿਧਾਨ ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ ਦੀਵਾਨ ਸਜਾਏ ਹਨ, ਕੀਰਤਨ ਬਖਿਆਨ ਹੋਏ ਹਨ। ਅੱਖਰ ਵਾਤਾ ਕਾਟਾ ਭੁੱਲ ਚੁੱਕ ਮਾਫ ਕਰਨਾ, ਅੱਗੇ ਵਾਸਤੇ ਸੁੱਧ ਸਪਸ਼ਟ ਕੀਰਤਨ ਬਖਿਆਨ ਕਰਨ ਦਾ ਵਲ ਬਖਸ਼ੋ। ਹੇ ਮਿਹਰਬਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ, ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ। ਆਈ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ, ਨਾਮ ਦਾਨ ਸਿੱਖੀ ਦਾਨ ਭਰੋਸਾ ਬਖਸ਼ੋ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ, ਸੀਤ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ। ਕਾਮ ਕ੍ਰੋਧ ਲੋ ਮੋਹੰਕਾਰ ਆਦਿਕ ਤੋਂ ਬਚਾ ਕੇ, ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ। ਸਹੀ ਪਿਆਰੇ ਮੇਲੋ ਜਿੰਨਾ ਮਿਲਿਆ, ਆਪ ਜੀ ਦਾ ਨਾਮ ਅੱਠੇ ਪਹਿ ਚਿਤ ਆਵੇ। ਕਲਾ ਵਾਹਿਗੁਰੂ ਜੀ ਕੀ ਵਰਤੇ, ਧੰਨ ਗੁਰੂ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਲੇ।
ਸੁਰਤ ਖੋਜਿਤ ਤਤ ਵਿਚਾਰਿਓ ਦਾਸ ਗੋਬਿੰਦ ਪ੍ਰਾਇਣ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਖੋਜਿਤ ਖੋਜਿਤ ਤਤ ਵਿਚਾਰਿਓ ਦਾਸ ਗੋਬਿੰਦ ਪ੍ਰਾਇਣ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਧ ਸੰਗਤ ਜੀ ਆਪ ਜੀ ਹਜ਼ੂਰ ਦੀ ਪਾਵਨ ਰਸਾਂ ਤੋਂ ਸੁਣ ਹੀ ਚੁੱਕੇ ਹੋ ਕਿ ਇਸ ਟਾਉਣ ਦਾ ਆਖਰੀ ਦੀਵਾਨ ਕੱਲ ਸ਼ਾਮ ਨੂੰ ਇਸ ਹੀ ਕਹਿੰਦੇ ਇਸ ਹੀ ਸਾਂ ਲੱਗੇਗਾ। ਅੱਤ ਦੀਵਾਨ ਪ੍ਰਬੰਧਕਾਂ ਨੇ ਬੇਨਤੀ ਕਰਕੇ ਮਹਾਂਪੁਰਸ਼ਾਂ ਦੇ ਕੀਮਤੀ ਸਮੇਂ 'ਚੋਂ ਲਏ ਸੀ। ਸੱਤ ਦੀਵਾਨ ਸਮਾਪਤ ਹੋ ਚੁੱਕੇ ਨੇ, ਅੱਠਵਾਂ ਦੀਵਾਨ ਕੱਲ੍ਹ ਸਮੇਂ ਸਿਰ ਪੁੱਜ ਕਰਕੇ ਸਰਵਨ ਕਰੋ। ਉਸ ਤੋਂ ਅਗਲਾ ਪਰਸੋਂ ਦਾ ਦੀਵਾਨ ਇੱਕ ਕੇਵਲ 26 ਤਾਰੀਖ ਵੀਰਵਾਰ ਨੂੰ ਬੈਡਫੋਰਡ ਲੱਗੇਗਾ। ਉਪਰੰਤ 3 ਦੀਵਾਨ 27, 27, 29 ਲੂਟਨ ਦੇ